ਭਾਈ ਮੱਖਣ ਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਰਹੇ ਨੇ, ਬੜੀ ਸੁੰਦਰ ਪੁਸ਼ਾਕ ਬਣਾ ਕੇ 500 ਅਸ਼ਰਫੀਆਂ ਲੈ ਕੇ। ਜਦੋਂ ਨੇੜੇ ਆਏ ਤੇ ਇੱਕ ਸਿੱਖ ਨੇ ਆਖਿਆ, ਗੁਰੂ ਸਾਹਿਬ ਨੇ ਬਚਨ ਕੀਤਾ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਦਰਗਾਹ ਚ ਮੂੰਹ ਕਾਲਾ ਹੋਵੇਗਾ। ਇਹ ਸੁਣ ਕੇ ਭਾਈ ਮੱਖਣ ਸ਼ਾਹ ਨੇ ਆਖਿਆ, ਪਹਿਲਾਂ ਗੁਰੂ ਕਾ ਬਚਨ ਹੀ ਪੂਰਾ ਹੋਣਾ ਚਾਹੀਦਾ। ਲੰਗਰਾਂ ਚ ਜਾ ਕੇ ਕਾਲਖ ਲੈ ਕੇ ਆਪਣੇ ਚਿਹਰੇ ਤੇ ਮਲ ਲਈ, ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ, ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਭਾਈ ਮੱਖਣ ਸ਼ਾਹ ਦਾ ਇਹ ਪਰਉਪਕਾਰ ਵੇਖ ਕੇ ਔਰ ਉਹਨਾਂ ਦੇ ਅੰਦਰ ਦੀ ਨਿਮਰਤਾ ਵੇਖ ਕੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਚਨ ਉਚਾਰਨ ਕਰ ਰਹੇ ਨੇ। ਆਓ ਸੰਭੂ ਮਾਈ ਭਾਈ ਨੌਵੇਂ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਮਿਤ ਆਖੀਏ ਜੀ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਚੌਪਈ ਕਰਿਓ ਅਕਰਨ ਆਪ ਮੁਖ ਕਾਰਾ।
ਮਹਾਰਾਜ ਜੀ ਨੇ ਵੇਖਿਆ ਕਿ ਭਾਈ ਮੱਖਣ ਸ਼ਾਹ ਨੇ ਨਾ ਕਰਨ ਵਾਲਾ ਕੰਮ ਕੀਤਾ, ਯਾਨੀ ਕਿ ਆਪਣਾ ਮੂੰਹ ਜਿਹੜਾ ਹੈ ਉਹ ਲੰਗਰ ਦੀ ਕਾਲਖ ਲਿਆ ਕੇ ਉਹਦੇ ਨਾਲ ਕਾਲਿਆ ਕੀਤਾ ਹੈ।
ਲੋਕਨ ਲੱਜਾ ਸਕਲ ਨਿਵਾਰਾ,
ਔਰ ਇਹਨੇ ਆਪਣੇ ਹਿਰਦੇ ਚੋਂ ਲੋਕ ਲੱਜਾ ਜਿਹੜੀ ਹੈ ਉਹਨੂੰ ਨਿਵਾਰ ਦਿੱਤਾ। ਲੋਕ ਕੀ ਆਖਣਗੇ, ਸਮਾਜ ਕੀ ਕਹੇਗਾ, ਦੁਨੀਆਂ ਜਿਹੜੀ ਵੇਖ ਰਹੀ ਕੀ ਆਖਣਗੇ, ਇਹ ਲਾਜ ਆਪਣੇ ਹਿਰਦੇ ਚੋਂ ਇਹਨੇ ਵਿਸਾਰ ਦਿੱਤੀ ਹੈ।
ਗੁਰੂ ਬਾਕ ਕੋ ਭਾਰੀ ਭਾਰ,
ਸਤਿਗੁਰੂ ਜੀ ਦੇ ਬਚਨਾਂ ਦਾ ਜਿਹੜਾ ਵੱਡਾ ਭਾਰੀ ਭਾਰ ਹੈ, ਯਾਨੀ ਕਿ ਜੋ ਗੁਰਦੇਵ ਨੇ ਬਚਨ ਕਹੇ ਸਨ ਦਰਗਾਹ ਚ ਮੂੰਹ ਕਾਲਾ ਹੋਵੇਗਾ, ਇਹ ਜਿਹੜਾ ਵੱਡਾ ਭਾਰ ਹੈ,
ਮੁਖ ਕਾਰੋ ਕਰ ਲੀਨ ਉਤਾਰ,
ਉਹਦੇ ਨਾਲ ਇਹਨੇ ਆਪਣਾ ਮੁਖ ਕਾਲਾ ਕਰ ਲਿਆ ਔਰ ਗੁਰੂ ਸਾਹਿਬ ਜੀ ਦੇ ਕੀਤੇ ਬਚਨਾਂ ਦਾ ਭਾਰ ਇਹਨੇ ਨਿਵਾਰ ਦਿੱਤਾ ਹੈ।
ਗੁਰਤਾ ਪੋਟ ਉਠਾਵਨ ਪੇਨ,
ਗੁਰਤਾ ਗੱਦੀ ਦੀ ਜਿਹੜੀ ਇਹ ਪੋਟਲੀ ਹੈ ਜਾਂ ਪੰਡ ਕਹਿ ਸਕਦੇ ਹਾਂ, ਜ਼ਿੰਮੇਵਾਰੀ ਕਹਿ ਸਕਦੇ ਹਾਂ, ਆਮ ਸ਼ਬਦਾਂ ਚ ਕੋਈ ਜ਼ਿੰਮੇਵਾਰੀ ਚੁੱਕਣੀ ਹੋਵੇ ਤੇ ਆਪਣੀ ਮਾਂ ਬੋਲੀ ਪੰਜਾਬੀ ਚ ਕਹਿ ਦਿੰਦੇ ਵੀ ਹੁਣ ਇਹ ਪੰਡ ਤੈਨੂੰ ਚੁੱਕਣੀ ਪੈਣੀ, ਯਾਨੀ ਕਿ ਜ਼ਿੰਮੇਵਾਰੀ ਤੈਨੂੰ ਚੁੱਕਣੀ ਪੈਣੀ ਹੈ। ਮਹਾਰਾਜ ਜੀ ਕਹਿੰਦੇ ਗੁਰਤਾ ਗੱਦੀ ਦੀ ਜਿਹੜੀ ਇਹ ਪੰਡ ਹੈ ਇਹ ਹੁਣ ਸਾਨੂੰ ਚੁੱਕਣੀ ਪਏਗੀ।
ਸੋ ਹਮਰੇ ਮਹ ਅਰਪਣ ਕੇਨ,
ਇਹਨੇ ਸਾਡੇ ਦੇ ਵਿੱਚ ਅਰਪਣ ਕਰ ਦਿੱਤੀ ਇਹ ਭਾਵਨਾ।
ਸ੍ਰੀ ਨਾਨਕ ਕੀ ਗਾਦੀ ਇਹ,
ਕਿ ਇਹ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਗੱਦੀ ਹੈ।
ਚਾਰੋਂ ਦਿਸ਼ਾ ਨਮਤ ਜਿਸ ਅਹ,
ਚਾਰਾਂ ਦਿਸ਼ਾਵਾਂ ਦੇ ਲੋਕ ਇਸ ਪਵਿੱਤਰ ਗੱਦੀ ਅੱਗੇ ਆ ਕੇ ਨਿਵਦੇ ਨੇ, ਗੁਰੂ ਨਾਨਕ ਪਾਤਸ਼ਾਹ ਨੂੰ ਚੇਤੇ ਕਰਕੇ ਚੌਂ ਦਿਸ਼ਾਵਾਂ ਦੇ ਲੋਕ ਆ ਕੇ ਸਜਦਾ ਕਰਦੇ ਨੇ।
ਸਿੰਧ ਮੇਖਲਾ ਅਵਨੇ ਜਿਤੇ,
ਚਾਹੇ ਸਮੁੰਦਰ ਦੇ ਵਿੱਚ ਟਾਪੂ ਨੇ, ਜਿੱਥੇ ਜਿੱਥੇ ਵੀ ਧਰਤੀ ਹੈ ਉਸ ਧਰਤੀ ਤੇ ਰਹਿਣ ਵਾਲੇ ਜਿਹੜੇ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਪੁਜਾਰੀ ਹਨ ਉਹ ਆ ਕੇ ਇਸ ਗੱਦੀ ਅੱਗੇ ਸਜਦਾ ਕਰਦੇ ਨੇ, ਝੁਕਦੇ ਨੇ।
ਸਤਿਗੁਰ ਮਹਿਮਾ ਜਨ ਹੈ ਤਿਤੇ,
ਉਹ ਸਾਰੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਹਿਮਾ ਨੂੰ ਜਾਣਦੇ ਹਨ।
ਮੇਰ ਆਦਕ ਜਿਤਕ ਪਹਾਰਾ,
ਚਾਹੇ ਸੁਮੇਰ ਆਦਕ ਪਹਾੜ ਨੇ ਜਿਤਨੇ, ਜਿਤਨੇ ਪਰਬਤ ਨੇ ਉਹਨਾਂ ਪਰਬਤਾਂ ਦੇ ਵਾਸੀ ਨੇ।
ਜਹਾਂ ਕਹਾਂ ਸਿੱਖੇ ਵਿਸਥਾਰਾ,
ਜਿੱਥੇ ਕਿੱਥੇ ਹਰ ਜਗ੍ਹਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਗੁਰਸਿੱਖੀ ਦਾ ਵਿਸਥਾਰ ਕੀਤਾ, ਗੁਰਸਿੱਖੀ ਦਾ ਬੀਜ ਹਰ ਥਾਂ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਬੀਜਿਆ ਹੈ।
ਸਾਗਰ ਵਿਖੇ ਦੀਪ ਹੈ ਜੇ,
ਸਮੁੰਦਰ ਦੇ ਵਿੱਚ ਕਿੰਨੇ ਦੀਪ ਨੇ, ਸਿੰਗਲਾ ਦੀਪ ਜਿਹੇ, ਜੰਬੂ ਦੀਪ ਜਿਹੇ, ਜਿਨ੍ਹਾਂ ਦੀਪਾਂ ਤੇ ਜਾ ਕੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਵਿਸਥਾਰੀ ਹੈ।
ਸਤਿਗੁਰ ਕਰਕੇ ਪੂਜਕ ਤੇ,
ਔਰ ਉੱਥੇ ਰਹਿਣ ਵਾਲੇ ਉਹਨਾਂ ਦੀਪਾਂ ਤੇ ਰਹਿਣ ਵਾਲੇ ਲੋਕ ਅਨੇਕਾਂ ਸਿੱਖ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪੂਜਕ ਹਨ।
ਜਿਤਕ ਜੀਵ ਨਵ ਖੰਡ ਨਮਾਹੇ,
ਨੌ ਖੰਡ ਪ੍ਰਿਥਵੀ ਸੱਚਾ ਢੋਆ, ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਤਾਂ ਨੌ ਖੰਡਾਂ 'ਚ ਵਿਚਰੇ ਨੇ ਤੇ ਨੌ ਖੰਡਾਂ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਸੇਵਕੀ ਹੈ।
ਅਰਪ ਹੈ ਭੇਟ ਗੁਰੂ ਪੱਗ ਪਾਹੇ,
ਸਾਰੇ ਆਪਣੇ ਮਨ 'ਚ ਭਾਵਨਾ ਰੱਖ ਕੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰਨ ਕਰਕੇ ਇੱਥੇ ਗੁਰੂ ਘਰ ਵਿੱਚ ਆਉਂਦੇ ਨੇ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਦੇ ਹਨ।
ਹੋਣ ਸਹਾਇਕ ਸਭ ਹਨ ਕੇਰ,
ਸਤਿਗੁਰੂ ਜੀ ਹਰ ਜਗ੍ਹਾ ਤੇ ਹਰ ਥਾਂ ਤੇ ਨੌ ਖੰਡਾਂ ਵਿੱਚ ਦੀਪਾਂ ਵਿੱਚ ਜਿੱਥੇ ਜਿੱਥੇ ਵੀ ਉਹਨਾਂ ਦੀ ਕੋਈ ਆਰਾਧਨਾ ਕਰਦਾ ਹੈ ਉੱਥੇ ਹੀ ਜਾ ਕੇ ਸਤਿਗੁਰੂ ਜੀ ਤਿਨ੍ਹਾਂ ਦੀ ਸਹਾਇਤਾ ਕਰਦੇ ਹਨ।
ਤੇ ਪੋਟ ਪੀਣ ਤੋਂ ਹੇਰ,
ਇਸ ਕਰਕੇ ਭਾਈ ਮੱਖਣ ਸ਼ਾਹ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ ਗੁਰਤਾਕ ਦੀ। ਇਹ ਕੇਵਲ ਇਹ ਨਹੀਂ ਵੀ ਬਾਬੇ ਬਕਾਲੇ ਚ ਜਿਹੜੇ ਸਿੱਖ ਆਏ ਨੇ ਇਹਨਾਂ ਦੀ ਭਾਵਨਾ ਪੂਰੀ ਕਰਨੀ ਹੈ, ਨੌ ਖੰਡ ਪ੍ਰਿਥਵੀ ਵਿੱਚ ਪਹਾੜਾਂ ਵਿੱਚ ਦੀਪਾਂ ਵਿੱਚ ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਨੇ ਜਿੱਥੇ ਵੀ ਉਹ ਆਰਾਧਦੇ ਨੇ ਉਹਨਾਂ ਦੀ ਸਹਾਇਤਾ ਕਰਨੀ, ਉਹਨਾਂ ਦੀ ਭਾਵਨਾ ਕਰਨੀ, ਇਹ ਗੁਰੂ ਦਾ ਕਰਤੱਵ ਹੈ। ਇਸ ਕਰਕੇ ਗੁਰਤਾ ਗੱਦੀ ਦੀ ਇਹ ਜ਼ਿੰਮੇਵਾਰੀ ਬੜੀ ਵੱਡੀ ਹੈ।
ਕਰਹਿ ਅਸੂਆ ਸੋਢੀ ਸਾਰੇ,
ਮੇਰਾ ਸਾਰੇ ਸੋਢੀ ਈਰਖਾਲੂ ਨੇ ਮੱਖਣ ਸ਼ਾਹ ਇਹ ਈਰਖਾ ਕਰਦੇ ਨੇ ਸਾਡੇ ਨਾਲ।
ਪਿਖ ਹੈ ਪਰਸ ਪਰ ਹੋਏ ਰਿਸਵਾਰੇ,
ਇਹ ਜਦੋਂ ਵੇਖਣਗੇ ਆਪਸ ਵਿੱਚ ਤੇ ਇੱਕ ਦੂਜੇ ਪ੍ਰਤੀ ਪਹਿਲਾਂ ਹੀ ਈਰਖਾ ਰੱਖਦੇ ਨੇ, ਸਾਨੂੰ ਵੇਖ ਕੇ ਵੀ ਈਰਖਾ ਤੇ ਦਵੈਸ਼ ਰੱਖਣਗੇ।
ਨਿਜ ਨਿਜ ਪੂਜਾ ਚਹ ਕਰਵਾਏ,
ਕਿਉਂਕਿ ਇਹ ਸਾਰੇ ਸੋਢੀ ਆਪੋ ਆਪਣੀ ਪੂਜਾ ਕਰਵਾਣੀ ਲੋੜਦੇ ਨੇ, ਆਪੋ ਆਪਣੀ ਪੂਜਾ ਕਰਵਾਉਣਾ ਚਾਹੁੰਦੇ ਹਨ।
ਰਹਿ ਆਪਣੇ ਅਦਕ ਬੜਾਏ,
ਔਰ ਆਪਣੀ ਵੱਡੀ ਵਡਿਆਈ ਪ੍ਰਗਟ ਕਰਦੇ ਨੇ, ਆਪਣੀ ਵੱਡੀ ਸੋਭਾ ਉਜਾਗਰ ਕਰਦੇ ਨੇ ਸੰਸਾਰ ਵਿੱਚ।
ਅੰਨ ਹੈ ਦੁਆਇਸ ਅਨੇਕ ਪ੍ਰਕਾਰ,
ਔਰ ਆਪਣੇ ਮਨ ਵਿੱਚ ਅਨੇਕਾਂ ਪ੍ਰਕਾਰ ਦੀ ਦੁਆਇਸ਼ ਰੱਖਦੇ ਨੇ, ਦਵੈਸ਼ ਨੂੰ ਪਾਲਦੇ ਨੇ, ਈਰਖਾਲੂ ਹਨ।
ਸ਼ਸਤਰਾ ਦਿਕ ਲਾਓ ਕਰ ਹੈ ਪ੍ਰਹਾਰ,
ਇੰਨੇ ਜ਼ਿਆਦਾ ਈਰਖਾਲੂ ਨੇ ਇਹ ਲੋਕ ਮੱਖਣ ਸ਼ਾਹ, ਜੇ ਇਹਨਾਂ ਦਾ ਵਸ ਚੱਲੇ ਤੇ ਹਥਿਆਰ ਲੈ ਕੇ ਮਾਰਨ ਵੀ ਆ ਜਾਣ।
ਵਾਹਿਗੁਰੂ।
ਮਹਾਰਾਜ ਜੀ ਨੂੰ ਪਤਾ ਸੀ ਵੀ ਧੀਰ ਮੱਲ ਨੇ ਕਰਤੂਤ ਕਰਨੀ ਹੈ, ਦੱਸ ਰਹੇ ਨੇ ਮੱਖਣ ਸ਼ਾਹ ਇਹ ਇੰਨੇ ਈਰਖਾਲੂ ਨੇ ਸੋਢੀ, ਜੇ ਇਹਨਾਂ ਦਾ ਵਸ ਚੱਲੇ ਇਹ ਹਥਿਆਰ ਤੇ ਸ਼ਸਤਰ ਲੈ ਕੇ ਮਾਰਨ ਤੱਕ ਵੀ ਗੁਰੇਜ ਨਾ ਕਰਨ।
ਗੁਰ ਕੇ ਬੰਸ਼ ਵਿਖੇ ਜਨਮ ਆਏ,
ਇਹਨਾਂ ਵਿੱਚ ਸਿਰਫ ਵਾਧਾ ਇੰਨਾ ਕੀ ਆ ਵੀ ਗੁਰੂ ਬੰਸ਼ 'ਚ ਜੰਮੇ ਨੇ, ਬਾਕੀ ਕਰਤੂਤਾਂ ਨੇ ਇਹਨਾਂ ਦੀਆਂ ਚੰਗੀਆਂ। ਵਾਧਾ ਸਿਰਫ ਇੰਨਾ ਹੀ ਹੈ ਕਿ ਇਹ ਗੁਰੂ ਬੰਸ਼ ਦੇ ਵਿੱਚ ਜਨਮੇ ਹਨ।
ਆਪਸ ਮਹਿ ਮਤਸਰ ਤਪਤਾਏ,
ਔਰ ਆਪੋ ਵਿੱਚ ਇੱਕ ਦੂਜੇ ਪ੍ਰਤੀ ਈਰਖਾ ਤੇ ਦਵੈਸ਼ ਦੀ ਅੱਗ ਦੇ ਵਿੱਚ ਸੜ ਰਹੇ ਨੇ।
ਕਰਿਓ ਖੁਵਾਵਨ ਸਭਿਖ ਆਹਾਰਾ,
ਇਹਨਾਂ ਨੇ ਚਾਹਿਆ, ਇਹਨਾਂ ਨੇ ਇੱਕ ਦੂਜੇ ਨੂੰ ਜ਼ਹਿਰ ਤੱਕ ਖਵਾਉਣ ਦਾ ਵੀ ਯਤਨ ਕੀਤਾ, ਇੱਕ ਦੂਜੇ ਨੂੰ ਮਾਰਨ ਵਾਸਤੇ ਬਿਖ ਤੱਕ ਵੀ ਦੇਣ ਨੂੰ ਤਿਆਰ ਹਨ।
ਤੇ ਗੁਰਤਾ ਪੋਟ ਉਦਾਰਾ,
ਇਸ ਕਰਕੇ ਭਾਈ ਮੱਖਣ ਸ਼ਾਹ ਇਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਣੀ ਬੜੀ ਔਖੀ ਹੈ, ਕਠਿਨ ਹੈ।
ਤੁਰਕ ਵਿਰੋਧੇ ਗੁਰ ਘਰ ਕੇਰੇ,
ਫਿਰ ਤੁਰਕ ਵੀ ਜਿਹੜੇ ਮਲੇਛ ਨੇ ਉਹ ਵੀ ਗੁਰੂ ਘਰ ਦੇ ਵਿਰੋਧੀ ਨੇ, ਉਧਰ ਔਰੰਗਾ ਗੁਰੂ ਘਰ ਦੇ ਨਾਲ ਵਿਰੋਧ ਰੱਖਦਾ, ਦਵੈਸ਼ ਰੱਖਦਾ।
ਆਪਣੋ ਜੋਰ ਜਨਾਏ ਬਡੇਰੇ,
ਉਹ ਤੁਰਕ ਵੀ ਆਪਣਾ ਜੋਰ ਜਣਾਉਂਦੇ ਨੇ, ਉਹ ਵੀ ਆਪਣਾ ਪੂਰਾ ਪ੍ਰਭਾਵ ਪਾਉਣਾ ਚਾਹੁੰਦੇ ਹਨ।
ਕਰਾਮਾਤ ਚਾਹਤ ਹੈ ਦੇਖਾ,
ਤੁਰਕ ਤੇ ਮਲੇਛ ਗੁਰੂ ਘਰੋਂ ਕਰਾਮਾਤ ਵੇਖਣਾ ਚਾਹੁੰਦੇ ਨੇ, ਅਜਮਤ ਵੇਖਣਾ ਚਾਹੁੰਦੇ ਹਨ।
ਕੋ ਦਿਖ ਰਾਵ ਹੈ ਬੁੱਧ ਵਸੇਖਾ,
ਹੁਣ ਕੌਣ ਉਹਨਾਂ ਨੂੰ ਜਾ ਕੇ ਅਜਮਤ ਵਿਖਾਵੇ, ਜਿਹੜਾ ਵਿਸ਼ੇਸ਼ ਬੁੱਧੀ ਵਾਲਾ ਹੈ ਉਹ ਤਾਂ ਉਹਨਾਂ ਤੁਰਕਾਂ ਨੂੰ ਜਾ ਕੇ ਕਰਾਮਾਤ ਨਹੀਂ ਵਿਖਾਏਗਾ।
ਨਟਕੇ ਭਾਂਤ ਆਪ ਦਿਖ ਰਾਵ,
ਜੇ ਕੋਈ ਨਟ ਵਾਂਗੂ ਹੋਵੇ, ਯਾਨੀ ਕਿ ਕੋਈ ਬਾਜੀਗਰੀ ਬਿਰਤੀ ਵਾਲਾ ਹੋਵੇ, ਉਹ ਜਾ ਕੇ ਆਪਣਾ ਤਮਾਸ਼ਾ ਭਾਵੇਂ ਉਹਨਾਂ ਨੂੰ ਵਿਖਾਲਦਾ ਫਿਰੇ, ਪਰ ਜਿਹੜਾ ਵਿਸ਼ੇਸ਼ ਬੁੱਧੀ ਵਾਲਾ ਹੈ, ਪ੍ਰਭ ਲੋਗਨ ਕੋ ਆਵਤ ਲਾਜਾ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਇਹੋ ਜਿਹਾ ਕੰਮ ਕਰਨਾ, ਲੋਕਾਂ ਨੂੰ ਜਾ ਕੇ ਕਰਾਮਾਤਾਂ ਅਜ਼ਮਤਾਂ ਵਿਖਾਉਣੀਆਂ, ਇਸ ਕਰਮ ਨੂੰ ਕੀਤਿਆਂ ਲਾਜ ਆਉਂਦੀ ਹੈ, ਸ਼ਰਮ ਆਉਂਦੀ ਹੈ।
ਹਰ ਦਰਗਾਹ ਹੈ ਕਿਆ ਮੁਖ ਦਿਖਰਾਵ।
ਜੇ ਅਸੀਂ ਉਹਨਾਂ ਦੇ ਕੋਲ ਜਾ ਕੇ ਕਰਾਮਾਤਾਂ ਵਿਖਾ ਵੀ ਦੇਈਏ ਤੇ ਮੱਖਣ ਸ਼ਾਹ ਫਿਰ ਰੱਬ ਦੀ ਦਰਗਾਹ ਚ ਅਸੀਂ ਕੀ ਮੂੰਹ ਵਿਖਾਵਾਂਗੇ, ਨਿਰੰਕਾਰ ਦੇ ਘਰ ਵਿਚ ਅਸੀਂ ਕੀ ਮੂੰਹ ਲੈ ਕੇ ਜਾਵਾਂਗੇ।
ਨਾ ਸੰਤਨ ਮੈਂ ਐਸੀ ਬਾਤ,
ਸੰਤਾਂ ਵਿਚ ਇਹ ਗੱਲ ਨਹੀਂ ਹੁੰਦੀ, ਰੱਬ ਦੇ ਪਿਆਰਿਆਂ ਵਿਚ ਇਹ ਬਿਰਤੀ ਨਹੀਂ ਹੁੰਦੀ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਰੱਬ ਦੇ ਪਿਆਰੇ ਏਦਾਂ ਦੇ ਨਾਟਕ ਚੇਟਕ ਕਰਨ ਤੋਂ ਲਾਜ ਰੱਖਦੇ ਨੇ, ਰੱਬ ਦੇ ਪਿਆਰਿਆਂ ਦੇ ਅੰਦਰ ਇਹ ਬਿਰਤੀ ਨਹੀਂ ਹੁੰਦੀ।
ਜਿਨ ਕੇ ਸਦਾ ਬਸਤ ਚਿਤ ਸ਼ਾਂਤ,
ਰੱਬ ਦੇ ਪਿਆਰਿਆਂ ਦੇ ਹਿਰਦਿਆਂ ਵਿੱਚ ਹਮੇਸ਼ਾ ਸ਼ਾਂਤਮਈ ਬਿਰਤੀ ਵਸਦੀ ਹੈ। ਉਹ ਇਹੋ ਜਿਹੇ ਬਾਦਸ਼ਾਹਾਂ ਤੇ ਮਲੇਛਾਂ ਦੇ ਕਹਿਣ ਤੇ ਅਜਮਤਾ ਨਹੀਂ ਵਿਖਾਇਆ ਕਰਦੇ, ਤੇ ਇਹ ਮਹਾਰਾਜ ਨੌਵੇਂ ਪਾਤਸ਼ਾਹ ਜੀ ਨੇ ਕਰਕੇ ਵੀ ਵਿਖਾਇਆ। ਬਾਦਸ਼ਾਹ ਨੇ ਤਿੰਨ ਮਹਾਰਾਜ ਜੀ ਦੇ ਅੱਗੇ ਵਿਚਾਰ ਰੱਖੇ ਸਨ ਵੀ ਜਾਂ ਤਾਂ ਕਰਾਮਾਤ ਵਿਖਾਓ ਤੇ ਜਾਂ ਇਸਲਾਮ ਕਬੂਲ ਕਰ ਲਓ, ਤੇ ਜੇ ਇਹਨਾਂ ਦੋਹਾਂ ਚੋਂ ਇੱਕ ਨਹੀਂ ਕਰਨਾ ਕੰਮ ਤੇ ਫਿਰ ਤੀਜਾ ਮਰਨ ਵਾਸਤੇ ਤਿਆਰ ਹੋ ਜਾ। ਤੇ ਗੁਰਦੇਵ ਨੇ ਮਰਨਾ ਕਬੂਲ ਕੀਤਾ ਸੀ, ਨਾ ਇਹਨੂੰ ਕਰਾਮਾਤ ਵਿਖਾਈ ਤੇ ਨਾ ਇਹਨਾਂ ਦਾ ਦੀਨ ਪ੍ਰਵਾਨ ਕੀਤਾ। ਕਹਿ ਰਹੇ ਨੇ ਮੱਖਣ ਸ਼ਾਹ, ਰੱਬ ਦੇ ਪਿਆਰਿਆਂ ਦਾ ਇਹ ਸੁਭਾਅ ਹੈ, ਉਹ ਕਦੇ ਬਾਦਸ਼ਾਹਾਂ ਦੀਆਂ ਕਚਹਿਰੀਆਂ ਵਿੱਚ ਜਾ ਕੇ ਨਾਟਕ ਚੇਟਕ ਨਹੀਂ ਕਰਿਆ ਕਰਦੇ।
ਗੁਰਤਾ ਪੋਟ ਇਸੇ ਤੇ ਭਾਰੇ,
ਇਸ ਕਰਕੇ ਵੀ ਇਹ ਗੁਰਤਾ ਗੱਦੀ ਦੀ ਪੰਡ ਬੜੀ ਭਾਰੀ ਹੈ, ਗੁਰਤਾ ਗੱਦੀ ਦੀ ਇਹ ਜ਼ਿੰਮੇਵਾਰੀ ਬੜੀ ਵੱਡੀ ਹੈ।
ਬੜ ਸਮਰੱਥ ਜੁਤ ਸਕੇ ਉਸ ਹਾਰੇ,
ਪੂਰਨ ਸਮਰੱਥ ਹੋਵੇ ਉਹੀ ਇਸ ਗੁਰਤਾ ਗੱਦੀ ਦੀ ਇਸ ਭਾਰੀ ਜ਼ਿੰਮੇਵਾਰੀ ਨੂੰ ਸੰਭਾਲ ਸਕਦਾ ਹੈ।
ਪ੍ਰਗਟ ਹੈ ਤਾਂ ਤੁਝ ਕੋ ਕਿਆ ਹੋਏ,
ਜੇ ਅਸੀਂ ਪ੍ਰਗਟ ਹੋ ਵੀ ਗਏ ਤੇ ਇਹਦੇ ਨਾਲ ਤੈਨੂੰ ਕੀ ਪ੍ਰਾਪਤ ਹੋਣਾ ਮੱਖਣ ਸ਼ਾਹ।
ਪੂਰ ਮਨੋਰਥ ਭਇਓ ਸੁਜੋਏ,
ਤੇਰੇ ਮਨ ਦਾ ਮਨੋਰਥ ਤਾਂ ਪੂਰਾ ਹੋ ਹੀ ਗਿਆ ਨਾ, ਤੇਰੀ ਜੋ ਇੱਛਾ ਸੀ ਉਹ ਤੈਨੂੰ ਮਿਲ ਗਿਆ, ਤੂੰ ਸਾਨੂੰ ਪ੍ਰਗਟ ਕਰਕੇ ਹੁਣ ਹੋਰ ਕੀ ਲੈਣਾ ਚਾਹੁੰਦਾ, ਹੋਰ ਤੈਨੂੰ ਕੀ ਚਾਹੀਦਾ, ਤੇਰੇ ਮਨ ਦਾ ਮਨੋਰਥ ਤਾਂ ਪੂਰਾ ਹੋ ਹੀ ਚੁੱਕਾ।
ਦਰਸ਼ਨ ਕਰੇ ਉਪਾਇਨ ਦੀਨ,
ਦਰਸ਼ਨ ਵੀ ਕਰ ਲਏ ਨੇ ਸਾਡੇ, ਜਿਹੜੀ ਤੂੰ ਭੇਟਾ ਭੇਟ ਕਰਨੀ ਸੀ ਉਹ ਵੀ ਕਰ ਚੁੱਕਾ ਹੈ।
ਸਿੱਖੀ ਕੋ ਨਿਰਬਾਹਨ ਕੀਨ,
ਗੁਰੂ ਕੀ ਸਿੱਖੀ ਦੀ ਮਰਜ਼ਾਦਾ ਨੂੰ ਨਿਭਾ ਲਿਆ ਹੈ।
ਔਰ ਆਪਣੋ ਕਲਿਆਣ ਵਿਚਾਰ,
ਤੂੰ ਆਪਣੀ ਕਲਿਆਣ ਆਪਣੇ ਹਿਰਦੇ ਦੇ ਵਿੱਚ ਵਿਚਾਰ ਲੈ।
ਗਮਨ ਹੋ ਆਪਣੇ ਦੇਸ਼ ਮਜਾਰ,
ਮੱਖਣ ਸ਼ਾਹ ਤੇਰੀ ਰੀਝ ਪੂਰੀ ਹੋ ਗਈ ਹੈ, ਤੇਰੇ ਮਨ ਦੀ ਇੱਛਾ ਪੂਰੀ ਹੋ ਗਈ, ਤੂੰ ਹੁਣ ਵਾਪਸ ਆਪਣੇ ਘਰ ਜਾ। ਤੂੰ ਕੀ ਲੈਣਾ ਕਿ ਅਸੀਂ ਪ੍ਰਗਟ ਹੋਣਾ ਕਿ ਨਹੀਂ ਹੋਣਾ, ਤੂੰ ਸਾਨੂੰ ਪ੍ਰਗਟਾਉਣਾ ਕਿਉਂ ਚਾਹੁੰਦਾ, ਤੈਨੂੰ ਤਾਂ ਨਹੀਂ ਹੁਣ ਕੁਝ ਲੱਭਣਾ, ਤੈਨੂੰ ਤਾਂ ਨਹੀਂ ਕੁਝ ਮਿਲਣਾ, ਤੈਨੂੰ ਜੋ ਚਾਹੀਦਾ ਸੀ ਉਹ ਮਿਲ ਚੁੱਕਾ ਹੈ।
ਸੁਣ ਮੱਖਣ ਦੁਆਏ ਹਾਥਨ ਬੰਦ,
ਸੁਣ ਕੇ ਭਾਈ ਮੱਖਣ ਸ਼ਾਹ ਨੇ ਦੋਵੇਂ ਹੱਥ ਜੋੜੇ।
ਸਹਿਤ ਨਮਰਤਾ ਬਿਨੈ ਬਿਲੰਦ,
ਬੜੀ ਨਿਮਰਤਾ ਨਾਲ ਹਲੀਮੀ ਨਾਲ ਭਾਈ ਮੱਖਣ ਸ਼ਾਹ ਨੇ ਬੇਨਤੀ ਕੀਤੀ।
ਸੰਗਤ ਸਗਰੇ ਹਿਤ ਉਪਕਾਰੇ,
ਮਹਾਰਾਜ ਮੈਨੂੰ ਭਾਵੇਂ ਕੁਝ ਨਹੀਂ ਚਾਹੀਦਾ ਪਰ ਮੈਂ ਸਾਰੀ ਸੰਗਤ ਦੇ ਭਲੇ ਵਾਸਤੇ ਉਪਕਾਰ ਵਾਸਤੇ ਕੰਮ ਕਰ ਰਿਹਾ, ਭਾਵੇਂ ਮੈਨੂੰ ਇਹਦੇ ਚ ਕੁਝ ਹੋਰ ਜੋ ਮੈਨੂੰ ਚਾਹੀਦਾ ਸੀ ਮਿਲ ਚੁੱਕਾ ਹੈ, ਪਰ ਮੈਂ ਜਿਹੜੀ ਗੁਰੂ ਕੀ ਸੰਗਤ ਬਾਹਰ ਭਟਕ ਰਹੀ ਹੈ, ਭੁੱਲੀ ਹੋਈ ਹੈ, ਉਹਨਾਂ ਤੇ ਉਪਕਾਰ ਕਰਨਾ ਚਾਹੁੰਦਾ ਕਿ ਉਸ ਭੁੱਲੀ ਹੋਈ ਸੰਗਤ ਨੂੰ ਵੀ ਮੇਰੇ ਵਾਂਗੂ ਆਪ ਜੀ ਦੇ ਦਰਸ਼ਨ ਹੋ ਜਾਣ।
ਮਦਰ ਸੁਲੱਛਣ ਗੇਰਾ ਉਚਾਰੇ,
ਏਦਾਂ ਭਾਈ ਮੱਖਣ ਸ਼ਾਹ ਨੇ ਬੜੇ ਮਧੁਰ ਕੋਮਲ ਤੇ ਮਿੱਠੇ ਬੋਲ ਬੋਲੇ।
ਸ੍ਰੀ ਹਰਿ ਕ੍ਰਿਸ਼ਨ ਬਾਕ ਕੋ ਤਰਕੈ,
ਆਖਿਆ ਮਹਾਰਾਜ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋ ਬਚਨ ਉਚਾਰੇ ਸਨ,
ਇਸ ਥਲ ਹੀ ਪਰ ਨਿਸਚਾ ਕਰਕੇ,
ਬਾਬਾ ਬਕਾਲੇ ਇਹਨਾਂ ਬਚਨਾਂ ਤੇ ਨਿਸਚਾ ਕਰਕੇ, ਇਹਨਾਂ ਬਚਨਾਂ ਤੇ ਭਰੋਸਾ ਰੱਖ ਕੇ ਮੇਰੇ ਵਾਂਗੂ ਬੇਅੰਤ ਸੰਗਤਾਂ ਬਾਬਾ ਬਕਾਲੇ ਆਈਆਂ ਹਨ।
ਆਵਹਿ ਸਿੱਖ ਉਪਾਇ ਨ ਦੇਹੈ,
ਔਰ ਉਹ ਸਿੱਖ ਆਏ ਹੋਏ ਨੇ, ਉਹਨਾਂ ਚੋਂ ਕਈ ਸਿੱਖਾਂ ਨੇ ਭੇਟਾਵਾਂ ਇਹਨਾਂ 22 ਮੰਜਿਆਂ ਵਾਲਿਆਂ ਨੂੰ ਭੇਟਾ ਕਰ ਦਿੱਤੀਆਂ ਨੇ, ਪਰ ਕਈ ਸਿੱਖਾਂ ਨੇ ਭੇਟਾਵਾਂ ਆਪਣੇ ਕੋਲ ਸਾਂਭੀਆਂ ਹੋਈਆਂ ਕਿ ਜਦੋਂ ਸਤਿਗੁਰੂ ਪ੍ਰਗਟ ਹੋਣਗੇ ਉਦੋਂ ਉਹਨਾਂ ਨੂੰ ਭੇਟ ਕਰਾਂਗੇ। ਉਹਨਾਂ ਅੰਦਰ ਇਹ ਨਿਸ਼ਚਾ ਹੈ ਜਿਵੇਂ ਮੇਰੇ ਮਨ ਚ ਨਿਸ਼ਚਾ ਸੀ ਕਿ ਸਤਿਗੁਰੂ ਜੀ ਇੱਥੇ ਹੀ ਨੇ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬਚਨ ਸੱਚ ਨੇ। ਮਹਾਰਾਜ ਇਹੋ ਜਿਹਾ ਭਰੋਸਾ ਰੱਖ ਕੇ ਬੇਅੰਤ ਸਿੱਖ ਬੈਠੇ ਨੇ।
ਰਹਿਤ ਹਿਰਦੈ ਮਹਿ ਮਹਿਦ ਸੁਨੇ ਦੇਹੈ,
ਸਾਰਿਆਂ ਦੇ ਮਨ ਦੇ ਵਿੱਚ ਸੰਦੇਹ ਹੈ ਕਦੋਂ ਸਤਿਗੁਰੂ ਜੀ ਪ੍ਰਗਟ ਹੋਣਗੇ।
ਰਹਿ ਕਾਮਨਾ ਤਿਨ ਤੇ ਕੋਈ,
ਮਹਾਰਾਜ ਜਿਹੜੇ ਬਾਹਰ ਬੈਠੇ ਨੇ 22 ਮੰਜੀਆਂ ਲਾਈ, ਇਹਨਾਂ ਦੇ ਕੋਲ ਜਾਂਦੇ ਨੇ ਕਈ ਸਿੱਖ, ਮਨ ਚ ਸੰਦੇਹ ਹੁੰਦਾ ਖਬਰੇ ਗੁਰੂ ਹੈ ਕਿ ਨਹੀਂ, ਇਸੇ ਸੰਦੇਹ ਦੇ ਨਾਲ ਉਹਨਾਂ ਨੂੰ ਜਾ ਕੇ ਕਾਮਨਾ ਪ੍ਰਗਟ ਕਰਦੇ ਨੇ।
ਹਿਰਦਾ ਸ਼ੁੱਧ ਜੇ ਲਹਿ ਨਾ ਸੋਏ,
ਜਿਹੜੇ ਸ਼ੁੱਧ ਹਿਰਦੇ ਵਾਲੇ ਨੇ ਉਹਨਾਂ ਦੀਆਂ ਕਾਮਨਾਵਾਂ ਜਦੋਂ ਇਹਨਾਂ ਪਖੰਡੀਆਂ ਕੋਲੋਂ ਪੂਰੀਆਂ ਨਹੀਂ ਹੁੰਦੀਆਂ,
ਤਰਕ ਕਰੈ ਆਪਣੇ ਮਨ ਮਾਹੇ,
ਫਿਰ ਆਪਣੇ ਮਨ ਵਿੱਚ ਤਰਕ ਕਰਦੇ ਹਨ, ਸ਼ੰਕਾ ਕਰਦੇ ਹਨ।
ਸਰਦਾ ਸੁਖਦ ਧਰੈ ਤਬ ਨਾਹੇ,
ਉਹ ਆਖਣਗੇ ਵੀ ਕੋਈ ਵੀ ਪੂਰਾ ਗੁਰੂ ਨਹੀਂ, ਫਿਰ ਮਹਾਰਾਜ ਉਹਨਾਂ ਸਿੱਖਾਂ ਦੀ ਤਾਂ ਸ਼ਰਧਾ ਹੀ ਖਤਮ ਹੋ ਜਾਏਗੀ ਮੁੜ ਕੇ, ਉਹ ਤਾਂ ਸਾਰੇ ਸਿੱਖ ਮੁੜ ਸ਼ਰਧਾ ਵੀ ਹੋਣੇ ਹੀ ਹੋ ਜਾਣਗੇ।
ਮਹਿਮਾ ਸਿੱਖੇ ਕੇ ਹੋਏ ਹੋਰੇ,
ਇਹਦੇ ਨਾਲ ਮਹਾਰਾਜ ਗੁਰਸਿੱਖੀ ਦੀ ਮਹਿਮਾ ਹੌਲੀ ਹੋ ਜਾਏਗੀ, ਘੱਟ ਜਾਏਗੀ ਗੁਰੂ ਕੀ ਸਿੱਖੀ ਦੀ ਮਹਿਮਾ ਜਦੋਂ ਸਿੱਖ ਸ਼ਰਧਾ ਵੀ ਹੋਣੇ ਹੋ ਜਾਣਗੇ, ਜਦੋਂ ਉਹਨਾਂ ਦੇ ਮਨ ਚ ਤਰਕ ਹੋਵੇਗਾ ਵੀ ਇਹ ਤਾਂ ਕਾਮਨਾ ਪੂਰੀ ਨਹੀਂ ਕਰਦੇ, ਇਹਨਾਂ ਕੋਲੋਂ ਤਾਂ ਇੱਛਾਵਾਂ ਹੀ ਨਹੀਂ ਪੂਰੀਆਂ ਹੁੰਦੀਆਂ, ਸ਼ਰਧਾ ਘਟੇਗੀ, ਸ਼ਰਧਾ ਘਟਣ ਦੇ ਨਾਲ ਨਾਲ ਗੁਰੂ ਕੀ ਸਿੱਖੀ ਵੀ ਘਟੇਗੀ। ਮਹਾਰਾਜ ਗੁਰਸਿੱਖੀ ਹੌਲੀ ਹੋ ਜਾਏਗੀ ਕਿਉਂਕਿ ਸ਼ਰਧਾ ਵੀ ਹੋਣੇ ਸਿੱਖ ਲੰਮੇ ਸਮੇਂ ਤੱਕ ਸਿੱਖੀ ਦੇ ਧਾਰਨੀ ਨਹੀਂ ਰਹਿੰਦੇ।
ਸਭ ਸਿਰ ਮੌਰ ਵੱਡੇ ਵੱਡ ਗੌਰੇ,
ਮਹਾਰਾਜ ਗੁਰੂ ਕੀ ਸਿੱਖੀ ਤਾਂ ਸਭ ਤੋਂ ਸਿਰਮੌਰ ਹੈ, ਵੱਡੀ ਤੋਂ ਵੱਡੀ ਹੈ, ਗੌਰੀ ਦਾ ਮਤਲਬ ਹੁੰਦਾ ਭਾਰੀ ਤੋਂ ਭਾਰੀ ਹੈ।
ਇਸ ਕੋ ਆਪ ਵਧਾਵਨ ਕਰੇ,
ਮਹਾਰਾਜ ਇਸ ਗੁਰਸਿੱਖੀ ਦੀ ਵੇਲ ਨੂੰ ਤੁਸੀਂ ਵਧਾਓ ਕਿ ਹੋਰ ਫੈਲੇ, ਇਹ ਹੋਰ ਪਸਰੇ, ਇਹਦਾ ਹੋਰ ਪਸਾਰਾ ਪਸਰੇ, ਇਹ ਤਦੇ ਪਸਰੇਗੀ ਜੇ ਇਹਨਾਂ ਦੇ ਮਨ ਵਿੱਚ ਸ਼ਰਧਾ ਬਹਾਲ ਰਹੇਗੀ, ਜੇ ਸ਼ਰਧਾ ਹੀ ਮੁੱਕ ਗਈ ਸਿੱਖਾਂ ਅੰਦਰ, ਸ਼ਰਧਾ ਹੀ ਨਾ ਰਹੀ, ਮਹਾਰਾਜ ਇਹ ਗੁਰਸਿੱਖੀ ਦੀ ਵੇਲ ਕਿਵੇਂ ਵਿਸਤਰਤ ਹੋਵੇਗੀ।
ਤੇ ਬਿਦਤ ਨਕੇ ਅਨੁਸਰੀਏ,
ਕਰਕੇ ਮਹਾਰਾਜ ਹੁਣ ਆਪ ਜੀ ਪ੍ਰਗਟ ਹੋਣ ਦੇ ਅਨੁਸਾਰ ਹੋਵੋ, ਹੁਣ ਆਪ ਜੀ ਨੂੰ ਪ੍ਰਗਟ ਹੋਣਾ ਹੀ ਪੈਣਾ ਮਹਾਰਾਜ ਇਹਨਾਂ ਸਿੱਖਾਂ ਦੀ ਸ਼ਰਧਾ ਰੱਖਣ ਲਈ।
ਜੇ ਕਰ ਕਹੋ ਰਹਿ ਇਸ ਰੀਤ,
ਜੇਕਰ ਤੁਸੀਂ ਕਹੋ ਕਿ ਤੁਸੀਂ ਇਸੇ ਰੀਤ ਨਾਲ ਗੁਪਤ ਹੋ ਕੇ ਰਹੋਗੇ,
ਕਰਹਿ ਕਾਮਨਾ ਪੂਰਨ ਚੇਤ,
ਔਰ ਆਪਣੇ ਇਹਨਾਂ ਦੀ ਭਾਵਨਾ ਏਦਾਂ ਗੁਪਤ ਰਹਿ ਕੇ ਪੂਰੀ ਕਰੀ ਜਾਓਗੇ ਜਿਵੇਂ ਮੇਰੀ ਕਰ ਦਿੱਤੀ, ਏਦਾਂ ਲੁਕ ਕੇ ਹੀ ਇਹਨਾਂ ਦੀਆਂ ਕਾਮਨਾਵਾਂ ਤੁਸੀਂ ਜੇ ਚਾਹੋ ਕਿ ਪੂਰੀਆਂ ਕਰਦੇ ਰਹੋਗੇ।
ਤਹਿ ਭੇ ਸਿੱਖੇ ਹਿਤ ਨਿਰਬਾਹ,
ਇਹਦੇ ਵਿੱਚ ਵੀ ਸਿੱਖੀ ਦਾ ਹਿੱਤ ਨਹੀਂ ਹੋਣਾ, ਮੰਨ ਲਓ ਤੁਸੀਂ ਗੁਪਤ ਰਹਿ ਕੇ ਵੀ ਸਿੱਖਾਂ ਦੀਆਂ ਭਾਵਨਾਵਾਂ ਪੂਰੀ ਕਰੀ ਜਾਓ, ਕਾਮਨਾਵਾਂ ਪੂਰੀਆਂ ਕਰੀ ਜਾਓ, ਇਹਦੇ ਵਿੱਚ ਵੀ ਸਿੱਖੀ ਦਾ ਭਲਾ ਨਹੀਂ ਹੈ।
ਪਾਂਛਾ ਪੂਰਨ ਕਰੋ ਮਹਾ,
ਜਦੋਂ ਤੁਸੀਂ ਸਿੱਖਾਂ ਦੀ ਉਮਾਹ ਨਾਲ ਉਹਨਾਂ ਦੀ ਬਾਂਛਾ ਪੂਰੀ ਕਰੋਗੇ।
ਇਹ ਭੇ ਸਿੱਖਣ ਕੇ ਅਭਲਾਖਾ,
ਤੇ ਮਹਾਰਾਜ ਫਿਰ ਵੀ ਸਿੱਖਾਂ ਦੀ ਅਭਲਾਖਾ ਹੋਵੇਗੀ।
ਸਵਨ ਮਨੋਰਥ ਯਮ ਰੱਖਾ,
ਮਹਾਰਾਜ ਫਿਰ ਵੀ ਸਿੱਖਾਂ ਦੇ ਅੰਦਰ ਭਾਵਨਾ ਹੋਵੇਗੀ ਕਿ ਜਿਹਨਾਂ ਸਾਡੀ ਕਾਮਨਾ ਪੂਰੀ ਕੀਤੀ ਉਹ ਹੈਣ ਕਿੱਥੇ, ਮੈਂ ਉਹਨਾਂ ਅੱਗੇ ਭੇਟਾ ਭੇਟ ਕਰਨੀ, ਹੁਣ ਤੁਸੀਂ ਮੇਰੀ ਕਾਮਨਾ ਪੂਰੀ ਕਰ ਦਿੱਤੀ, ਪਰ ਮੇਰੇ ਅੰਦਰ ਸੰਕਲਪ ਸੀ ਕਿ ਜੋ ਗੁਰੂ ਸਾਹਿਬ ਜੀ ਦੀ ਭੇਟ ਹੈ ਮੈਂ ਉਹਨਾਂ ਅੱਗੇ ਹੀ ਭੇਟ ਕਰਨੀ, फिर भी महाराज सिखा अंदर यह भावना बनी रहेगी सब दी अभिलाखा ए हुई है
अपर कामना पूर हो जैसे
महाराज जिवें गुर सिखा दियां होर कामनावां आप जी पूरियां करदे हो
हरखत कर हो सिख गन तैसे
गुर सिखा नूं खुशियां बख्शदे हो खेड़े ते विकास प्रदान कर दे हो
श्री हर कृष्ण बाक सत करे है
महाराज कृपा करो हुण भी खुशियां बख्शो गुरु हर कृष्ण साहब अठवें पातशाह दे कीते वाक सफले करो महाराज हुण वेला आ चुका है
बैठ सभा है दर्स दिख रहे है
और बार सभा विच बैठ के संगत विच बैठ के अपने दर्शन दियो
विदत हो जगत बेखै इस पंते
महाराज सारे जगत विच आप जी विदत होवो इस प्रकार प्रगट होवो
यथा चंद्रमा पूरन राते
जिवें पूर्णमाशी दी रात नु चंद्रमा आकाश विच पूरा हो के चढ़दा है
सिखन को करबे कल्याण
इसे तरह आप जी गुर सिखां दी कल्याण करन वास्ते
चौह दिशम है जित कित ब्रत जान
महाराज चौह दिशावां विच जिथे जिथे भी आप जी दे गुर सिख हन तिना दियां भावनावां कामनावां पूर्ण करन वास्ते आप जी प्रगट होवो गरीब नवाज
अजर जरन गुण दुष्ट न माहे
महाराज अजर नूं जरना ए आप जी दी बिरती है और गरीब नवाज सच्चे पातशाह जी महाराज हां जी
अजर जरन गन दुष्ट न माहे
महाराज सच्चे पातशाह जो दुष्ट बिरती दे लोक हन
नहीं जनावन सकत तहां हे
उना दे कोल अपनी शक्ति प्रगट नहीं करनी ए महापुरशां दा सुभा है जेडे दुष्ट बिरती वाले ने उना दे कहन ते उना दे सामने शक्ति नहीं प्रगट करनी पर जेडे श्रद्धा रखण वाले सिख ने महाराज उथे ता आप जी नूं अपनी कला प्रगट करनी पैनी है तदे उना दी शरदा बनी रहेगी हां जेड़े दुष्ट लोक ने उना दुष्टां दे सामने अजर नूं जरना और अपनी करामात ना प्रगट करनी ए योग है एही विहत है
हरख सोक मान रो अपमान
हरख सोग मान अपमान
सुख दुख में है थित ब्रते समान
सुख विच दुख विच एक समान बिरती आप जी दी है
इत आदक जो गर्व पार
इत आदक के जेड़ी वड्डी भारी जिम्मेवारी है
तुम और पर जेम फूल के हार
महाराज महाराज नौवें पातशाह ता कह रहे सन भी मक्खण शाह ए भारी जिम्मेवारी है ते मक्खण शाह नु परख ही रहे सन महाराज भी की कहिंदा अगो मक्खण शाह कहिंदा महाराज भावे बड़ा वड्डा भार है पर तुहाडे वास्ते ता एदा जिवें गल च फुल्लां दा हार पाया हुंदा ओ किन्ना हुण गल च पाया फुल्लां दे हार दा किन्ना क वजन हुंदा महाराज तुहाडे वास्ते ता ऐसा ही है ना साडे वास्ते साडे वर्गे जीवां वास्ते असीं कह सकदे हां वी बड़ी वड्डी जिम्मेवारी है बड़ा वड्डा ए जिम्मेवारी प्रभाव है बड़ी वड्डी पंड है जिम्मेवारी दी पर आप जी वास्ते तां महाराज एदां है जिवें गल च पाया फुल्लां दा हार हुंदा है
इसे भार को संकट पाए
महाराज ए भार तुहाडे लई नहीं है तुहाडे लई तां फुल्लां दा हार है पर तुहाडे इस भार दा जेड़ा दबाव है ओनू प्राप्त करके ओदा संकट पा के
शत्रु तुमारन सिर दब जाए
इस भार दे थले तुहाडे जिन्ने दुश्मन ने ओ दब के थले गर्क हो जाणगे ए भार महाराज तुहाडे लई नहीं है ए भार तुहाडे दुश्मना वास्ते है जिन्हां नूं कोलों ए भार चलिया ही नहीं जाणा और इस भार दे थले ही उन्होंने दब जाना है
ओस सुपहरो आप नवीन
पातशाह पोशाक आप जी कृपा करके धारण करो अपने शरीर ते
बैठो हो देहो दर्स दुखहीन
महाराज बैठो आके सभा विच और अपने दर्शन दियो और अपने सिखा नु दुख हीणा करो।
इस प्रकार बहु बेनय पनंता
इत्यादिक बड़ियां बेनतियां भाई मखण शाह ने कीतियां।
चह सब सिखन गुरु देखंता।
भाई मखण शाह चाहुंदे ने कि जिस साहब दे दर्शन मैं कीते ने मैं सारी संगत नु करावां। ए हुंदी है ओ भावना जदों किसे दे अंदर खेड़ा पैदा हुंदा ना खुशी, ओ कहदा मैं अपनी खुशी लोकां दे विच भी जाहर करां ते आखां सजणो जो खुशी मैनू प्राप्त हुई ओह तुसीं भी हासिल करो।
सत श्री अकाल।
मखण शाह दे अंदर जो गुरदेव दे दर्शना दी खुशी सी ना, ओह कहदा मैं कल्ला ना माणा, बार जिन्नियां गुरु कीआं साजियां नवाजियां संगतां ने ओह भी माण। ए भाव ए बिरती भाई मखण शाह दे अंदर है।
श्री गुरु तेग बहादुर चंद।
धन श्री गुरु तेग बहादुर साहिब जी महाराज।
सदा मगन जो ब्रह्मानंद।
सदा ही मगन रहिंदे ने ब्रह्मानंद विच।
संगत सकल सहत बड़ चाहा।
सारी संगत दा भला महाराज जी ने चाहा है।
जिस मह मुख सुमखण सहा।
जिना विच मुखी भाई मखण शाह है।
पूरन करने ही बन आए।
महाराज जी ने वेख्या के हुणे भावना संगत दी पूर्ण करनी ही बनाउंदी है।
ए मत सचिन अपने उर ल्याए।
पातशाह ने उस वक्त अपने मन च विचार ल्यांदी।
मुस्कावत बोले गुण खानी।
मुस्कुरा के भाई मखण शाह दी तीवर इच्छा वेख के महाराज जी बोले।
हे मखण मानी तुव बानी।
कहंदे चंगा मखण शाह जो तू कहना असी मान लिया। तू जो कहना ओ असी मान लिया।
दूर देश ते शरदा तरके।
दूर देश तो मन च शरदा तारन करके।
आयो मार्ग श्रमता करके।
बड़ी मेहनत करके श्रम करके कालना काल के दूरों आए हो।
बिना नम्रता सहित उपाय।
और नम्रता सहित बेनती कीती है गुरु घर आके।
आनत पा सतगुर के आए।
अनक पायना पिटावा गुरु चरणा च प्यार सहित लेके आया है।
कहयो जे तेरो अब नह करें।
ऐ भाई मखण शाह जी जे हुण तुहाडा क्या ना करिए असी, तुसी कहंदे हो ते तुहाडा क्या ना मन्निए जा ना करिए।
अपने बिखै खोटता तरें।
ते फिर तां असी यही आखांगे ना भी साडे च कमी है। एडा प्यारा सिख भाई मखण शाह ते उहदा कहना नहीं पे मनदे, फिर एदे विच तां साडी कमी होवेगी।
मैं सिख मंद चाह जो मंद।
महाराज जी कहंदे जेडे मेरे सिख ने, मेरे जिन्ने सिख ने उना सिखां दे भले वास्ते तुसी चाहना कीती है।
नहीं पूरी सतगुर सुख कंद।
तू फिर ए सोचेगा भी मैं इन्ना माड़ा आ भी गुरु साहब ने मेरी इच्छा नहीं पूरी कीती। तू फिर अपने विच ही दोष कल्पने हन।
आस मन जान बहुर पछताव।
जदों तेरे मन च एदा आवना सी फिर सानू भी पछतावा होना सी।
चिंता बस कलेश को पावै।
और चिंता बसी हो के बहुत सारे सिखा ने भी कलेश विच होना सी।
निज भगतन सुख देवन कारण।
अपने भगता नु सुख देन वास्ते।
संसय अपदा महद बेदारन।
और सिखा दे संसे ते अपदा नु निवारण लई।
श्री प्रभ आप तरहै अवतारा।
परमात्मा फिर जे ओनु अवतार धारण करना पवे ते आउणा पैंदा है। अपने भगतां दे कष्ट निवारण लई, उहनां दे संसे ते संदेह निवारण लई जे रब नु खुद आउणा पवे ते फिर उस धरती ते आउंदे हन।
सत श्री अकाल। निज दासन के मन अनुसार।
और फिर अपने दासां दे अनुसार होके विचर दे। हर जुग जुग भगत उपाया, पैज रखदा आया राम राजे। हरनाक्ष दोष्ट हर मारिया, ਪ੍ਰਹਿਲਾਦ ਧਰਾਇਆ, ਨਰ ਸਿੰਘ ਰੂਪ ਧਾਰਿਆ ਉਸ ਵਕਤ। ਕਹਿੰਦੇ ਆ ਕੇ ਰਣਾਕਸ਼ ਨੂੰ ਮਾਰ ਮੁਕਾਇਆ, ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ। ਕਹਿੰਦੇ ਇੰਨਾ ਵਿਕਰਾਲ ਰੂਪ ਸੀ ਉਸ ਵੇਲੇ ਨਰ ਸਿੰਘ ਜੀ ਦਾ, ਇੰਨੇ ਰੋਸ ਵਿੱਚ ਸੀ ਕਿ ਸਾਰੀ ਧਰਤੀ ਤੇ ਦੇਵਤੇ ਵਿਆਕੁਲ ਹੋ ਗਏ। ਸਭ ਦੇਵਤੇ ਭਗਤ ਪ੍ਰਹਿਲਾਦ ਕੋਲ ਆਏ, ਆਖਿਆ ਭਗਤ ਜੀ ਅਕਾਲ ਪੁਰਖ ਜੀ ਨੂੰ, ਨਰ ਸਿੰਘ ਰੂਪ ਜੀ ਨੂੰ ਹੁਣ ਤੁਸੀਂ ਸ਼ਾਂਤ ਕਰ ਸਕਦੇ। ਕਹਿੰਦੇ ਉਸ ਵਕਤ ਭਗਤ ਪ੍ਰਹਿਲਾਦ ਜੀ ਭਗਵਾਨ ਨਰ ਸਿੰਘ ਜੀ ਦੇ ਕੋਲ ਗਏ, ਬੜਾ ਵਿਕਰਾਲ ਰੂਪ ਸੀ, ਤੇ ਨਰ ਸਿੰਘ ਜੀ ਨੇ ਜਦੋਂ ਭਗਤ ਪ੍ਰਹਿਲਾਦ ਨੂੰ ਵੇਖਦਿਆਂ ਵੇਖਦੇ ਸਾਰਾ ਰੋਸ ਭੁੱਲ ਗਏ ਤੇ ਝੱਟ ਘੁੱਟ ਕੇ ਭਗਤ ਪ੍ਰਹਿਲਾਦ ਜੀ ਨੂੰ ਆਪਣੀ ਗੋਦ ਚ ਬਿਠਾ ਕੇ ਉਹਨਾਂ ਦਾ ਮੁੱਖ ਚੁੰਮਣ ਲੱਗ ਪਏ। ਆਪਣੇ ਭਗਤਾਂ ਦੀ ਲੱਜਿਆ ਰੱਖਣੀ ਮੇਰੇ ਮਾਲਕ ਦਾ ਅਕਾਲ ਪੁਰਖ ਦਾ ਬਿਰਧ ਹੈ। ਸਾਹਿਬ ਨੌਵੇਂ ਪਾਤਸ਼ਾਹ ਕਹਿੰਦੇ ਆਪਣੇ ਭਗਤਾਂ ਨੂੰ ਪਾਲਣ ਵਾਸਤੇ ਆਪਣਿਆਂ ਦਾਸਾਂ ਦੇ ਅਨੁਸਾਰ ਹੀ ਹੋ ਕੇ ਪ੍ਰਮਾਤਮਾ ਜੀ ਵਰਤਦੇ ਨੇ।
ਮਹਦ ਕਰਮ ਕੋ ਕਰਹਿ ਬਨਾਏ,
ਔਰ ਜੋ ਨਾ ਕਰਨ ਯੋਗ ਕਾਰਿਆ ਹੁੰਦਾ ਉਹ ਵੀ ਭਗਤਾਂ ਦੇ ਅਨੁਸਾਰ ਹੀ ਹੋ ਕੇ ਕਰਦੇ ਨੇ।
ਹਰ ਤੇ ਹਰ ਜਨ ਬਾਂਛਾ ਪਾਏ,
ਹਰੀ ਤੋਂ ਹਰੀ ਦੇ ਜਨ ਆਪਣੀਆਂ ਇੱਛਾਵਾਂ ਪੂਰੀਆਂ ਕਰਦੇ ਹਨ।
ਤਿਮ ਸਤਿਗੁਰ ਕੇ ਘਰ ਮਹਿ,
ਇਹੀ ਮਰਿਆਦਾ ਗੁਰੂ ਘਰ ਵਿੱਚ ਹੀ ਹੈ ਭਾਈ ਮੱਖਣ ਸ਼ਾਹ।
ਪੂਰਨ ਕਰਹਿ ਸਿੱਖ ਜੋ ਚਾਹ,
ਜੋ ਸਿੱਖ ਚਾਹੁੰਦੇ ਨੇ ਗੁਰੂ ਸਾਹਿਬ ਉਹਨਾਂ ਦੀਆਂ ਭਾਵਨਾਵਾਂ ਪੂਰਨ ਕਰਦੇ ਨੇ।
ਪ੍ਰੇਮ ਡੋਰ ਤੇ ਬੰਧਨ ਹੋਏ,
ਪ੍ਰੇਮ ਦੀ ਡੋਰ ਨਾਲ ਤੁਸੀਂ ਬੰਨ ਲਿਆ ਹੈ।
ਕਿਰਤ ਕਰੇ ਜਿਮ ਬਾਂਛ ਹੈ ਸੋਏ,
ਜਦੋਂ ਰੱਬ ਭਗਤਾਂ ਦੇ ਪ੍ਰੇਮ ਦੀਆਂ ਡੋਰਾਂ ਦੇ ਵਿੱਚ ਬੰਨਿਆ ਜਾਂਦਾ ਹੈ ਫਿਰ ਉਹੀ ਕਿਰਤ ਕਰਦਾ ਜੋ ਭਗਤ ਚਾਹੁੰਦੇ ਨੇ।
ਇਮ ਗੁਰ ਤੇਗ ਬਹਾਦਰ ਮਾਨੇ,
ਇਹਦਾ ਮਹਾਰਾਜ ਜੀ ਨੇ ਭਾਈ ਮੱਖਣ ਸ਼ਾਹ ਦਾ ਬਚਨ ਮੰਨ ਲਿਆ।
ਅਤ ਆਨੰਦਤਾ ਮੱਖਣ ਠਾਨੇ,
ਸੁਣ ਕੇ ਭਾਈ ਮੱਖਣ ਸ਼ਾਹ ਦਾ ਹਿਰਦਾ ਖੇੜੇ ਨਾਲ ਖਿੜ ਗਿਆ, ਆਨੰਦ ਨਾਲ ਹਿਰਦਾ ਭਰ ਗਿਆ। ਗੁਰਦੇਵ ਨੇ ਮੇਰੀ ਬੇਨਤੀ ਪ੍ਰਵਾਨ ਕਰ ਲਈ ਹੈ।
ਗੁਰ ਆਗਿਆ ਲੈ ਮੱਖਣ ਸ਼ਾਹ,
ਸਤਿਗੁਰਾਂ ਕੋਲੋਂ ਆਗਿਆ ਲਈ ਭਾਈ ਮੱਖਣ ਸ਼ਾਹ ਨੇ।
ਮੁਖ ਧੋਇਓ ਲੈ ਜਲ ਕਰ ਮਾਹ,
ਪਹਿਲਾਂ ਜਲ ਲੈ ਕੇ ਜਲ ਨਾਲ ਆਪਣਾ ਮੂੰਹ ਧੋਇਆ ਹੈ।
ਗੁਰੂ ਗੇਰਾ ਅਰ ਇੱਛਾ ਜੀ ਕੀ,
ਗੁਰਦੇਵ ਦਾ ਬਚਨ ਸੁਣ ਕੇ ਔਰ ਆਪਣੇ ਹਿਰਦੇ ਦੀ ਇੱਛਾ ਜਾਣਦਿਆਂ ਹੋਇਆ,
ਪੂਰਨ ਕੇਨ ਮਾਨ ਮਨ ਨੇਕੇ,
ਉਸੇ ਵੇਲੇ ਭਾਈ ਮੱਖਣ ਸ਼ਾਹ ਨੇ ਕੀਤਾ ਹੈ।
ਨਿਜ ਹਾਥਨ ਮਹਿ ਬਸਤਰ ਜੋ ਧਾਰੇ,
ਮੋਢੇ ਤੇ ਇੱਕ ਪਰਨਾ ਸੀ, ਉਹ ਬਸਤਰ ਜਿਹੜਾ ਇਹਦੇ ਹੱਥ ਵਿੱਚ ਸੀ ਉਹ ਹੱਥ ਵਿੱਚ ਪਕੜਿਆ।
ਰਾਵਣ ਹਿਤ ਉੱਠਿਓ ਸੁਧਾਰੇ,
ਹਾਂ ਕਹਿੰਦੇ ਮਹਾਰਾਜ ਜੀ ਲਈ ਜਿਹੜੇ ਬਸਤਰ ਲਿਆਂਦੇ ਸੀ ਨਾ ਇਹਨੇ, ਉਹ ਬਸਤਰ ਪਹਿਲਾਂ ਇਹਨੇ ਮਹਾਰਾਜ ਜੀ ਨੂੰ ਭੇਟ ਕੀਤੇ, ਮਹਾਰਾਜ ਜੀ ਨੂੰ ਪਹਿਨਾਉਣ ਵਾਸਤੇ ਅੱਗੇ ਕੀਤੇ।
ਜਾਮਾ ਸੂਖਮ ਚੀਰ ਜੋ ਚਾਰ,
ਬੜਾ ਸੂਖਮ ਧਾਗੇ ਦਾ ਬਣਿਆ ਜਾਮਾ ਸੀ, ਚੋਲਾ ਸੀ, ਬੜਾ ਸੁੰਦਰ ਚੋਲਾ ਬਣਿਆ ਹੋਇਆ ਸੀ।
ਘਰ ਮਹਿ ਪਾਇਓ ਗੁਰੂ ਉਦਾਰ,
ਨੌਵੇਂ ਪਾਤਸ਼ਾਹ ਨੇ ਉਹ ਚੋਲਾ ਆਪਣੇ ਸਰੀਰ ਤੇ ਧਾਰਨ ਕੀਤਾ ਹੈ।
ਸੁੰਦਰ ਦੀਰਗ ਬਰ ਦਸਤਾਰ,
ਬੜੀ ਸੁੰਦਰ ਦਸਤਾਰ, ਬੜਾ ਸੋਹਣਾ ਦਸਤਾਰਾ ਮਹਾਰਾਜ ਜੀ ਨੇ ਸੀਸ ਤੇ ਸਜਾਇਆ।
ਸਿਰ ਪਰ ਬੰਧਨ ਕੀਨ ਸੁਧਾਰ,
ਸੀਸ ਦੇ ਉੱਤੇ ਉਹ ਸੁੰਦਰ ਦਸਤਾਰਾ ਪਾਤਸ਼ਾਹ ਨੇ ਸਜਾਇਆ ਜੋ ਚਿੱਟੇ ਰੰਗ ਦਾ ਹੈ।
ਉਪਰ ਮਹਿਦ ਚਾਦਰਾ ਲੀਨ,
ਔਰ ਆਪਣੇ ਸਰੀਰ ਦੇ ਉੱਤੇ ਇੱਕ ਮੋਟਾ ਚਾਦਰਾ ਮਹਾਰਾਜ ਜੀ ਨੇ, ਉਹ ਚਾਦਰਾ ਵੀ ਚਿੱਟੇ ਰੰਗ ਦਾ ਸੀ, ਉਹ ਚਾਦਰੇ ਦਾ ਮਹਾਰਾਜ ਜੀ ਨੇ ਬੁੱਕਲ ਮਾਰਿਆ ਹੈ।
ਸਿੱਖ ਕਾਮਨਾ ਪੂਰਨ ਕੀ,
ਔਰ ਆਪਣੇ ਸਿੱਖ ਦੀ ਕਾਮਨਾ ਮੇਰੇ ਸਾਹਿਬ ਨੇ ਪੂਰਨ ਕੀਤੀ ਹੈ।
ਵਹਿਰ ਸਥੰਡਲ ਹੁਤੋ ਬੇਲੰਦ,
ਬਾਹਰ ਇੱਕ ਉੱਚਾ ਥੜਾ ਬਣਿਆ ਹੋਇਆ ਸੀ,
ਤਾਹਾਂ ਆਏ ਬੈਠੇ ਸੁਖ ਕੰਦ,
ਉੱਥੇ ਆਣ ਕੇ ਮਹਾਰਾਜ ਸੱਚੀ ਪਾਤਸ਼ਾਹ ਸੁਖਾਂ ਦੇ ਦਾਤੇ ਨੌਵੇਂ ਪਾਤਸ਼ਾਹ ਬੈਠ ਗਏ।
ਤੇ ਛਿਨ ਮੱਖਣ ਚੜ੍ਹਿਓ ਅਟਾਰੇ,
ਮਹਾਰਾਜ ਜੀ ਬਾਹਰ ਆ ਕੇ ਬਹਿ ਗਏ, ਭਾਈ ਮੱਖਣ ਸ਼ਾਹ ਕੋਠੇ ਦੀ ਛੱਤ ਤੇ ਚੜ ਗਿਆ।
ਸਭ ਸੰਗਤ ਸੋ ਉੱਚ ਉਚਾਰੇ,
ਔਰ ਮੋਢੇ ਤੋਂ ਪਰਨਾ ਲਾ ਕੇ ਏਦਾਂ ਜ਼ੋਰ ਨਾਲ ਹੱਥ ਨਾਲ ਘੁਮਾਇਆ ਤੇ ਉੱਚੀ ਆਵਾਜ਼ ਦੇ ਵਿੱਚ ਬੋਲਿਆ,
ਭੁੱਲਿਆ ਸੰਗਤ ਸੁਣੋ ਸੋ ਕਾਨ,
ਭੁੱਲੀਏ ਸੰਗਤੇ ਭੁੱਲੀਏ ਸੰਗਤੇ, ਏਦਾਂ ਬੋਲੇ ਭਾਈ ਮੱਖਣ ਸ਼ਾਹ ਜੀ, ਸੁਣੋ ਭੁੱਲੀਏ ਸੰਗਤੇ ਸੁਣੋ।
ਸਤਿਗੁਰ ਲੱਧਾ ਮਹਿਦ ਮਹਾਨ,
ਗੁਰ ਲਾਧੋ ਰੇ ਗੁਰ ਲਾਧੋ ਰੇ,
ਸਤ ਸ੍ਰੀ ਅਕਾਲ
ਬੋਲੀਏ ਸੰਗਤੇ, ਗੁਰ ਲਾਧੋ ਰੇ ਗੁਰ ਲਾਧੋ ਰੇ, ਮਹਿਦ ਮਹਾਨ। ਮਹਿਦ ਕਹਿੰਦੇ ਨੇ ਵੱਡੇ ਨੂੰ, ਵੱਡਿਆਂ ਤੋਂ ਵੱਡੇ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲੱਭ ਗਏ ਨੇ। ਮੈਂ ਲੱਭ ਲਿਆ
ਸਤ ਸ੍ਰੀ ਅਕਾਲ, ਸਤ ਸ੍ਰੀ ਅਕਾਲ,
ਗੁਰ ਲਾਧੋ ਰੇ ਗੁਰ ਲਾਧੋ ਰੇ। ਏਦਾਂ ਬੋਲੇ ਉੱਚੀ ਆਵਾਜ਼ ਵਿੱਚ,
ਸੰਸੈ ਭਰਮ ਹਿਰਦੈ ਕੋ ਤਜਕੈ।
ਕਹਿੰਦੇ ਸਿੱਖੋ ਆਪਣੇ ਮਨ ਦੇ ਸੰਸੇ ਛੱਡੋ, ਛੱਡ ਦਿਓ ਭਰਮ, ਜਿੰਨੇ ਸੰਦੇ ਸਭ ਨਿਵਾਰ ਦਿਓ।
ਜਨਮ ਸੁਧਾਰੋ ਸ੍ਰੀ ਗੁਰ ਭਜਕੈ।
ਆਜੋ ਗੁਰੂ ਕੀਏ ਸੰਗਤੇ, ਆ ਜਾਓ ਆ ਕੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਹਾਜ਼ਰ ਹੋ ਕੇ ਆਪਣਾ ਜਨਮ ਸੁਧਾਰ ਲਵੋ, ਆਪਣਾ ਜਨਮ ਸਕਾਰਥਾ ਕਰ ਲੋ। ਆ ਬਾਹਰ ਜਿੰਨੇ ਬੈਠੇ ਨੇ ਸਭ ਪਖੰਡੀ ਨੇ। ਇਹ ਗੱਲ ਮੱਖਣ ਸ਼ਾਹ ਹੀ ਕਹਿ ਸਕਦਾ ਸੀ ਹੌਸਲੇ ਵਾਲਾ, ਕਿਉਂਕਿ ਖਾਲਸਾ ਜੀ ਹੋਰ ਕੋਈ ਕਹਿੰਦਾ ਤੇ ਧੀਰ ਮੱਲ ਵਰਗਿਆਂ ਨੇ ਤਾਂ ਗੁੰਡੇ ਪਾਲੇ ਹੋਏ ਸੀ। ਕੋਈ ਸਧਾਰਨ ਸਿੱਖ ਇਹ ਗੱਲ ਕਹਿ ਨਹੀਂ ਸੀ ਸਕਦਾ, ਹੌਸਲਾ ਹੀ ਨਹੀਂ ਸੀ ਪੈਣਾ ਕਿਸੇ ਅੰਦਰ। ਇਹ ਭਾਈ ਮੱਖਣ ਸ਼ਾਹ ਨੇ ਹੌਸਲਾ ਕੀਤਾ ਕਿ ਜੇ ਗੁਰਦੇਵ ਨੇ ਮੈਨੂੰ ਤਾਣ ਦਿੱਤਾ ਤੇ ਮੈਂ ਇਹ ਗੱਲ ਤਾਣ ਦੇ ਨਾਲ ਕਹਿ ਸਕਾਂ ਸੰਗਤ ਵਿੱਚ। ਤੇ ਕਹਿੰਦੇ ਸਭ ਪਖੰਡੀ ਬੈਠੇ ਨੇ, ਜੇ ਆਪਣਾ ਜੀਵਨ ਸੁਧਾਰਨਾ ਤਾਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਨੇ, ਇਹਨਾਂ ਦੇ ਚਰਨਾਂ ਵਿੱਚ ਆ ਕੇ ਝੁਕੋ, ਨਮਾਮ ਕਰੋ, ਪ੍ਰਣਾਮ ਕਰੋ।
ਮਨ ਉਤਸਾਹ ਵਧਿਓ ਜਿਸ ਕੇਰੇ।
ਭਾਈ ਮੱਖਣ ਸ਼ਾਹ ਦੇ ਮਨ ਚ ਚਾਹ ਇੰਨਾ ਵਧਿਆ ਹੋਇਆ ਕਿ ਝੂਮ ਝੂਮ ਕੇ ਕਹਿ ਰਿਹਾ ਕੋਠੇ ਦੀ ਛੱਤ ਤੇ ਚੜਿਆ। ਇੱਕ ਵਾਰੀ ਨਹੀਂ ਆਖਿਆ ਇਹਨੇ, ਉੱਚੀ ਉੱਚੀ ਆਵਾਜ਼ ਵਿੱਚ ਕਈ ਵੇਰੀ ਆਵਾਜ਼ਾਂ ਮਾਰ ਮਾਰ ਕਹਿੰਦਾ ਭੁੱਲੀਏ ਸੰਗਤੇ, ਗੁਰ ਲਾਧੋ ਰੇ ਗੁਰ ਲਾਧੋ ਰੇ, ਸਾਚਾ ਗੁਰੂ ਮੈਂ ਲਾਧੋ ਰੇ। ਇਹ ਬਚਨ ਕਹੇ
ਰਹਿਓ ਨਾ ਗਇਓ ਕਹਿਓ ਤਿਸ ਬੇਰੇ।
ਰਹਿਆ ਨਹੀਂ ਗਿਆ, ਇੰਨੀ ਖੁਸ਼ੀ ਸੀ ਭਾਈ ਮੱਖਣ ਸ਼ਾਹ ਦੇ ਹਿਰਦੇ ਵਿੱਚ ਕਿ ਆਪਣੀ ਉਹ ਖੁਸ਼ੀ ਨੂੰ ਆਪਣੇ ਅੰਦਰ ਮੇਵ ਕੇ ਨਹੀਂ ਰੱਖ ਸਕੇ, ਪ੍ਰਗਟ ਕਰਕੇ ਸਭ ਨੂੰ ਕਿਹਾ
ਉਮੰਗ ਉਮੰਗ ਕੈ ਅਧਕ ਪੁਕਾਰੇ।
ਉਮੰਗ ਉਮੰਗ ਕੇ ਚਾਹ ਨਾਲ ਉੱਚੀ ਉੱਚੀ ਆਵਾਜ਼ ਦੇ ਵਿੱਚ ਛਾਤੀ ਚ ਪੂਰਾ ਜ਼ੋਰ ਤੇ ਤਾਣ ਭਰ ਕੇ ਭਾਈ ਮੱਖਣ ਸ਼ਾਹ ਆਵਾਜ਼ ਮਾਰਦੇ ਨੇ ਸੰਗਤ ਨੂੰ,
ਹੋਏ ਆਨੰਦ ਅਤ ਸਿੱਖ ਹਕਾਰ।
ਬੜੇ ਆਨੰਦ ਵਿੱਚ ਭਰੇ ਹੋਏ ਔਰ ਗੁਰੂ ਕੇ ਸਿੱਖਾਂ ਨੂੰ ਆਵਾਜ਼ਾਂ ਮਾਰ ਮਾਰ ਸੱਦਦੇ ਨੇ।
ਕਿਉਂ ਦਿਸ ਮਹਿ ਮੁਖ ਕਰ ਕਰ ਕਹਿ।
ਚਾਰੇ ਪਾਸੇ, ਕਿਉਂਕਿ ਕੋਠੇ ਤੇ ਚੜੇ ਹੋਏ ਨੇ ਸੰਗਤ, ਚਾਰੇ ਪਾਸੇ ਹੀ ਸੀ ਕੋਠੇ ਦੇ ਤੇ ਕੋਠੇ ਦੀ ਛੱਤ ਤੇ ਚੜ ਕੇ ਚੌ ਪਾਸੀ ਮੁਖ ਕਰ ਕਰਕੇ ਆਵਾਜ਼ ਮਾਰਦੇ ਨੇ,
ਭੁੱਲੇ ਸੰਗਤ ਗੁਰ ਇਹ
ਆਖਿਆ, ਭੁੱਲੀਏ ਸੰਗਤ ਆ ਨੇ ਗੁਰੂ, ਆ ਜੋ ਇੱਥੇ ਨੌਵੇਂ ਪਾਤਸ਼ਾਹ ਦੀ ਸ਼ਰਨ ਵਿੱਚ। ਵੈਰਾਗ ਤਿਆਗ ਦੀ ਮੂਰਤ ਸਤਿਗੁਰੂ ਨੌਵੇਂ ਪਾਤਸ਼ਾਹ ਦੀ ਸ਼ਰਨ ਚ ਆ ਜੋ ਭਾਈ, ਇਹੀ ਪੂਰਨ ਗੁਰੂ ਨੇ, ਬਲੀ ਨੇ, ਪਰਮੇਸ਼ਵਰ ਨੇ।
ਜਹਾਂ ਲਾਓ ਸੁਣਿਓ ਬਾਕਤ ਸਕੇਰਾ।
ਭਾਈ ਮੱਖਣ ਸ਼ਾਹ ਦੀ ਆਵਾਜ਼ ਜਿੱਥੇ ਜਿੱਥੇ ਤੱਕ ਸੁਣਾਈ ਦਿੱਤੀ, ਜਿੱਥੇ ਜਿੱਥੇ ਤੱਕ ਇਹਨਾਂ ਦੀ ਆਵਾਜ਼ ਗਈ,
ਆਵਹਿ ਭਾਵਹਿ ਬਿਸਮ ਕਨੇਰਾ।
ਸਿੱਖ ਹੈਰਾਨੀ ਨਾਲ ਵੇਖਦੇ ਨੇ, ਹੈਰਾਨੀ ਨਾਲ ਤੱਕਦੇ ਨੇ ਔਰ ਦੌੜੇ ਆਉਂਦੇ ਭੱਜੇ ਆਉਂਦੇ ਨੇ।
ਬਸਰੀ ਬਾਤ ਸਰਬ ਹੈ ਗ੍ਰਾਮੋ।
ਸਾਰੇ ਬਕਾਲੇ ਨਗਰ ਦੇ ਵਿੱਚ ਗੱਲ ਪਸਰ ਗਈ,
ਸੁਣ ਸੁਣ ਸਿੱਖ ਆਏ ਤਜ ਕੰਮੋ।
ਆਪੋ ਆਪਣੇ ਕੰਮ ਵਿੱਚ ਛੱਡ ਕੇ ਸਿੱਖ ਦੌੜੇ ਆਉਂਦੇ ਭੱਜੇ ਆਉਂਦੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ।
ਉਤਰ ਆਪ ਪੁਨ ਸਤਿਗੁਰ ਪਾਸ।
ਭਾਈ ਮੱਖਣ ਸ਼ਾਹ ਕੋਠੇ ਦੀ ਛੱਤ ਤੋਂ ਥੱਲੇ ਉਤਰੇ, ਥੱਲੇ ਲੱਥ ਕੇ
ਹਰੋ ਤੇ ਹਾਵਲ ਕੀਓ ਅਰਦਾਸ।
ਕੜਾ ਪ੍ਰਸ਼ਾਦ ਦੀ ਦੇਗ ਲਿਆਂਦੀ ਸੀ ਉਹ ਮਹਾਰਾਜ ਜੀ ਦੇ ਅੱਗੇ ਰੱਖ ਕੇ, ਭਾਈ ਮੱਖਣ ਸ਼ਾਹ ਨੇ ਅਰਦਾਸ ਕੀਤੀ,
ਆਏ ਸਭਾ ਜਬ ਪੂਰਨ ਹੋਏ।
ਵੇਖਦਿਆਂ ਸੰਗਤ ਦੀ ਸਭਾ ਜਿਹੜੀ ਸੀ, ਮਹਾਰਾਜ ਪਹਿਲਾਂ ਦੋ ਚਾਰ ਸਿੱਖ ਸੇਵਾਦਾਰ ਹੀ ਹੋਣਗੇ, ਜਦੋਂ ਬੈਠੇ ਬਾਹਰ ਆ ਕੇ ਵੇਖਦਿਆਂ ਵੇਖਦਿਆਂ ਸੈਂਕੜੇ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਈਆਂ।
ਦਰਸ ਹੈ ਜਿਤ ਕਿਤ ਮਹਿ ਸਭ ਕੋਏ,
ਸਾਰੇ ਦਰਸ਼ਨ ਕਰ ਰਹੇ ਨੇ, ਚੌ ਪਾਸਿਓਂ ਮਹਾਰਾਜ ਜੀ ਦੇ ਦੀਦਾਰ ਕਰ ਰਹੇ ਨੇ।
ਸਭ ਮਹਿ ਮੱਖਣ ਸਾਹ ਸੁਨਾਏ,
ਸਾਰਿਆਂ ਵਿੱਚ ਭਾਈ ਮੱਖਣ ਸ਼ਾਹ ਜੀ, ਜਦੋਂ ਸੰਗਤ ਆ ਗਈ ਨਾ ਸਾਰੀ, ਫਿਰ ਭਾਈ ਮੱਖਣ ਸ਼ਾਹ ਜੀ ਬੋਲੇ,
ਸ਼੍ਰੀ ਹਰਿ ਕ੍ਰਿਸ਼ਨ ਬਾਕ ਕੋ ਗਾਏ,
ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਬਚਨ ਜੋ ਕਹੇ ਸਨ ਮਹਾਰਾਜ ਜੀ ਨੇ, ਉਹ ਭਾਈ ਮੱਖਣ ਸ਼ਾਹ ਨੇ ਸੰਗਤ ਨੂੰ ਸੁਣਾਏ।
ਬਾਬਾ ਹੈ ਬਕਾਲੇ ਮਾਹੇ,
ਅੱਠਵੇਂ ਪਾਤਸ਼ਾਹ ਨੇ ਜੋ ਕਿਹਾ ਸੀ ਬਾਬਾ ਬਕਾਲੇ, ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਬਾਬਾ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ, ਔਰ ਜਿੰਨੇ ਸੋਢੀ ਬੈਠੇ ਨੂੰ ਉਹਨਾਂ ਚੋਂ ਕੋਈ ਵੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦਾ ਬਾਬਾ ਨਹੀਂ ਲੱਗਦਾ। ਦਾਦੇ ਦਾ ਰਿਸ਼ਤਾ ਤਾਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਨਾਲ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਦਾ ਹੀ। ਇਸ ਕਰਕੇ ਇਹਨਾਂ ਨੂੰ ਹੀ ਮਹਾਰਾਜ ਜੀ ਨੇ ਬਾਬਾ ਕਹਿ ਕੇ ਕਿਹਾ ਸੀ ਬਕਾਲੇ। ਹਾਂਜੀ,
ਭਇਓ ਸਾਚ ਸੋ ਹੈ ਗੁਰ ਆਹੇ,
ਜੋ ਬਚਨ ਅੱਠਵੇਂ ਪਾਤਸ਼ਾਹ ਨੇ ਕਿਹਾ ਸੀ ਉਹ ਸੱਚ ਹੋਇਆ, ਇਹੀ ਸੰਗਤ ਜੀ ਪੂਰਨ ਗੁਰੂ ਹਨ।
ਪਤਾ ਜਹਾਜ਼ ਬਤਾਵਨ ਕੇਨ,
ਭਾਈ ਮੱਖਣ ਸ਼ਾਹ ਨੇ ਦੱਸਿਆ ਵੀ ਮੈਨੂੰ ਕਿਵੇਂ ਪਤਾ ਲੱਗਾ। ਫਿਰ ਉਹਨਾਂ ਨੇ ਉਹ ਸਾਰਾ ਪ੍ਰਸੰਗ ਜਿਵੇਂ ਜਹਾਜ਼ ਬਰੇਤੀ ਵਿੱਚ ਧਸਿਆ ਸੀ, ਸਾਹਿਬ ਬੰਨੇ ਲਾਇਆ ਤੇ ਕਿਵੇਂ ਪਾਤਸ਼ਾਹ ਨੇ ਆ ਮੈਂ ਜਦੋਂ ਪਹੁੰਚਿਆ ਤੇ ਮਨ ਦੀ ਭਾਵਨਾ ਦੱਸੀ, ਉਹ ਸਾਰਾ ਪ੍ਰਸੰਗ ਸੰਗਤ ਨੂੰ ਭਾਈ ਮੱਖਣ ਸ਼ਾਹ ਨੇ ਸੁਣਾਇਆ।
ਅੰਤਰ ਕੇ ਗਤ ਸਭ ਲਖ ਲੀਨ,
ਆਖਿਆ ਸੰਗਤ ਜੀ ਮੇਰੇ ਮਨ ਦੀ ਅੰਦਰ ਦੀ ਜਿਹੜੀ ਗਤ ਹੈ ਉਹ ਨੌਵੇਂ ਪਾਤਸ਼ਾਹ ਨੇ ਜਾਣੀ ਹੈ।
ਸ੍ਰੀ ਹਰਿ ਕ੍ਰਿਸ਼ਨ ਪਿਤਾਮਹ ਇਹੋ,
ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਪਿਤਾਮਾ ਦਾਦਾ ਜੀ ਜਿਨ੍ਹਾਂ ਨੂੰ ਬਾਬਾ ਸ਼ਬਦ ਨਾਲ ਮਹਾਰਾਜ ਜੀ ਨੇ ਸੰਬੋਧਨ ਕੀਤਾ ਉਹ ਇਹੀ ਹਨ।
ਬਾਬਾ ਕਹਿਣ ਪਤਾ ਇਨ ਦੇ ਹੋ,
ਔਰ ਬਾਬਾ ਕਹਿਣ ਤੇ ਇਹਨਾਂ ਦਾ ਹੀ ਪਤਾ ਮੰਨਿਆ ਜਾਂਦਾ ਹੈ।
ਇਤ ਉਤ ਭਰਮ ਹੋ ਨਹਿ ਤਜ ਗੁਰ ਕੋ,
ਕਰਕੇ ਭਰਮ ਨਾ ਕਰੋ ਸਿੱਖੋ। ਜਦੋਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਬਾਬਾ ਬਕਾਲਾ ਕਿਹਾ ਸੀ ਨਾ, ਉਦੋਂ ਤਾਂ ਭਰਮ ਰਹਿਣਾ ਹੀ ਨਹੀਂ ਸੀ ਚਾਹੀਦਾ, ਸਾਨੂੰ ਪੜਤਾਲ ਕਰ ਲੈਣੀ ਚਾਹੀਦੀ ਸੀ ਕਿ ਗੁਰਦੇਵ ਦੇ ਬਾਬਾ ਜੀ ਹੈਣ ਕੌਣ, ਤੇ ਜਿਹੜਾ ਅੱਜ ਨੌਵੇਂ ਪਾਤਸ਼ਾਹ ਪ੍ਰਗਟ ਹੋ ਰਹੇ ਨੇ ਤੁਹਾਨੂੰ ਪਤਾ ਲੱਗ ਰਿਹਾ ਇਹ ਪਹਿਲਾਂ ਹੀ ਹੋ ਜਾਂਦਾ। ਇਸ ਕਰਕੇ ਇੱਧਰ ਉੱਧਰ ਜਾਣ ਦਾ ਭਰਮ ਤਿਆਗ ਕੇ ਜਾਣ ਲਓ ਕਿ ਜਿਨ੍ਹਾਂ ਬਾਰੇ ਮਹਾਰਾਜ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਕਿਹਾ ਸੀ ਉਹ ਇਹੀ ਹਨ।
ਪੂਰੋ ਦਰਸ ਮਨੋਰਥ ਉਰ ਕੋ,
ਔਰ ਆਪਣੇ ਦਰਸ਼ ਮਨੋਰਥ ਮਨ ਦੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਪੂਰੇ ਕਰੋ।
ਆਵਨ ਸਫਲੋ ਭਇਓ ਤੁਮਾਰਾ,
ਸੰਗਤ ਜੀ ਤੁਹਾਡਾ ਆਉਣਾ ਅੱਜ ਸਫਲ ਹੋਇਆ, ਆਏ ਤੇ ਬੜੇ ਬੜੇ ਦਿਨਾਂ ਤੋਂ ਕਈ ਬੈਠੇ ਸੀ, ਕਹਿੰਦੇ ਅੱਜ ਤੁਹਾਡਾ ਆਉਣਾ ਸਫਲਾ ਹੋਇਆ।
ਪੂਜੋ ਸਤਿਗੁਰ ਪੈਰ ਉਦਾਰਾ,
ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਨੂੰ ਪੂਜੋ।
ਜਿਸ ਪ੍ਰਕਾਰ ਪਰਖੇ ਸਭ ਥਾਏ,
ਜਿਵੇਂ ਪਰਖਿਆ ਸੀ ਭਾਈ ਮੱਖਣ ਸ਼ਾਹ ਨੇ ਦੱਸਿਆ ਵੀ ਮੈਂ ਪਰਖੇ ਨੇ ਸਾਰੇ ਜਿਹੜੇ ਬੈਠੇ ਨੇ, ਜਿਵੇਂ ਪਰਖੇ ਉਹ ਵੀ ਦੱਸਿਆ।
ਮੱਖਣ ਸਭ ਕੇ ਸੁਨਤ ਸੁਨਾਏ,
ਭਾਈ ਮੱਖਣ ਸ਼ਾਹ ਜੀ ਆਈ ਹੋਈ ਸਾਰੀ ਸੰਗਤ ਨੂੰ ਸੁਣਾ ਰਹੇ ਨੇ ਕਿ ਮੈਂ ਕਿਵੇਂ ਪਰਖਿਆ ਇਹਨਾਂ ਬਾਈ ਮੰਜੀਆਂ ਵਾਲਿਆਂ ਨੂੰ, ਇਹਨਾਂ ਨੂੰ ਪਰਖਦਿਆਂ ਪਰਖਦਿਆਂ ਮੈਂ ਕਿਵੇਂ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਪਹੁੰਚਿਆ, ਕਿਵੇਂ ਉਹਨਾਂ ਨੇ ਮੇਰੇ ਮਨ ਦੀ ਇੱਛਾ ਇੱਕਦਮ ਜ਼ਾਹਰ ਕਰਕੇ ਦੱਸ ਦਿੱਤੀ। ਇਹ ਸਾਰਾ ਪ੍ਰਸੰਗ ਭਾਈ ਮੱਖਣ ਸ਼ਾਹ ਜੀ ਸੰਗਤ ਨੂੰ ਦੱਸ ਰਹੇ ਨੇ। ਬੇਅੰਤ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੀਆਂ, ਸਭ ਦੀਆਂ ਭਾਵਨਾਵਾਂ ਕਾਮਨਾਵਾਂ ਸਾਹਿਬ ਨੌਵੇਂ ਪਾਤਸ਼ਾਹ ਪੂਰੀਆਂ ਕਰ ਰਹੇ ਨੇ, ਜਿਵੇਂ ਗਰੀਬ ਨਵਾਜ ਪਾਤਸ਼ਾਹ ਜੀ ਦੇ ਨਾਲ ਸੋਢੀ ਈਰਖਾ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु